ਸਲੂਕ ਮਹੱਲਾ ਚੌਥਾ ਅੱਗੋਂ ਦੇ ਸਤ ਭਾਵ ਨਾ ਦਿੱਚੈ।
ਗੁਰੂ ਅਮਰਦਾਸ ਜੀ ਮਹਾਰਾਜ ਸਾਹਿਬ ਜੀ ਨੇ ਜਦੋਂ ਬੌਲੀ ਸਾਹਿਬ ਰਚੀ ਹੈ ਇਹਦਾ ਸਲੋਕ ਦਾ ਪੂਰਾ ਤਪੇ ਦੀ ਬੇਮੁਖਤਾ ਤਾਂ ਅੱਗੇ ਸਲੋਕਾਂ ਚ ਆਵੇਗਾ ਜੇਕਰ ਸਾਰਾ ਸਲੋਕ ਮਹਾਰਾਜ ਚੌਥੇ ਪਾਤਸ਼ਾਹ ਰਚਣਗੇ, ਪਰ ਨਿਉਂਦਾ ਦੇਣ ਜਦੋਂ ਗਏ ਸੀ ਉਸ ਵੇਲੇ ਦੀ ਗੁਰੂ ਸਾਹਿਬ ਜੀ ਸਾਖੀ ਦੱਸਦੇ ਹਨ।
ਅੱਗੋਂ ਦੇ ਸਤ ਭਾਵ ਨਾ ਦਿੱਚੈ,
ਮਹਾਰਾਜ ਕਹਿੰਦੇ ਅੱਗੋਂ ਦੇ ਪਹਿਲਾਂ ਜਿਸ ਵੇਲੇ ਉਹ ਤਪਾ ਸੀ ਗੋਂਦਵਾਲ ਸਾਹਿਬ ਚ ਖਡੂਰ ਸਾਹਿਬ ਵਾਲੇ ਦਾ ਮਿੱਤਰ, ਉਹ ਵੀ ਗੁਰੂ ਸਾਹਿਬ ਦੀ ਨਿੰਦਿਆ ਕਰਿਆ ਕਰਦਾ, ਦੇਖ ਕੇ ਪ੍ਰਤਾਪ ਛੜਿਆ ਕਰਦਾ। ਮਹਾਰਾਜ ਜਦੋਂ ਬੌਲੀ ਸਾਹਿਬ ਦੀ ਚੱਠ ਕੀਤੀ ਉਸ ਵੇਲੇ ਗੁਰੂ ਰਾਮਦਾਸ ਸਾਹਿਬ ਨੂੰ ਆਗਿਆ ਕੀਤੀ ਕਿ ਸੰਗਤਾਂ ਨੂੰ ਨਿਉਂਦੇ ਨਾਲ ਕਹਿ ਕੇ ਸੇਵਕਾਂ ਨੂੰ ਭੇਜ ਕੇ ਦੇ ਦਿਓ, ਤਾਂ ਸੇਵਕ ਮਹਾਰਾਜ ਦੇ ਗਏ ਅੱਗੋਂ ਤਪੇ ਨੂੰ ਕਿਹਾ ਚੱਲ ਮਹਾਰਾਜ ਆਪ ਚੱਲ ਕੇ ਭੋਜਨ ਪਾਇਓ ਤੇ ਪੰਜ ਰੁਪਏ ਤੁਹਾਨੂੰ ਮਿਲਣਗੇ, ਫਿਰ ਕਹਿੰਦੇ ਅਸੀਂ ਨਹੀਂ ਜਾਣਾ ਭੋਜਨ ਛਕਣ ਵਾਸਤੇ। ਇਸ ਪ੍ਰਕਾਰ ਅੱਗੋਂ ਦੇ ਪਹਿਲਾਂ ਸਤ ਸਰਦਾ ਕਰਕੇ ਭਾਵ ਪ੍ਰੇਮ ਨਾ ਦਿੱਤਾ, ਨਿਉਂਦਾ ਮੰਨਿਆ ਨਾ,
ਪਿੱਛੋਂ ਦੇ ਆਖਿਆ ਕੰਮ ਨਾ ਆਵੇ।
ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਇੱਕ ਇੱਕ ਮੋਹਰ ਮਿਲੇਗੀ ਜਿਹੜਾ ਨਿੰਦਾ ਆ ਕੇ ਛਕੇਗਾ, ਫਿਰ ਕਹਿੰਦਾ ਇੱਕ ਬਾਹਮਣੀ ਦੀ ਮੋਹਰ, ਇੱਕ ਮੇਰੀ ਇੱਕ ਮੇਰੇ ਪੁੱਤ ਦੀ, 15 ਮੋਹਰਾਂ ਆ ਜਾਣੀਆਂ ਬਾਹਮਣੀ ਨੇ ਦਵਾਲਿਆ। ਫਿਰ ਕਹਿੰਦਾ ਜੀ ਮੈਂ ਆਉਣਾ, ਮਹਾਰਾਜ ਗੁਰੂ ਸਾਹਿਬ ਨੂੰ ਕਹੋ। ਉੱਧਰ ਪੰਗਤਾਂ ਲੱਗ ਗਈਆਂ ਜਿੰਦੇ ਬਾਹਰ ਸਾਰੇ ਅੜਗੇ, ਅੰਦਰ ਬਣ ਨੂੰ ਥਾਂ ਨਹੀਂ ਸੀ ਬੌਲੀ ਸਾਹਿਬ ਦੇ ਸਾਰੇ ਚੁਗਾਨ ਵਿੱਚ। ਫਿਰ ਪਿੱਛੋਂ ਦੇ ਆਖਿਆ ਕਿ ਉਹ ਪੰਚਾਇਤ ਜਿਹੜੀ ਸੀ ਫਿਰਦੀ ਸੀ ਉਹ ਪਿੱਛੇ ਉਹਨਾਂ ਨੇ ਜਦੋਂ ਤਪੇ ਨੇ ਕਿਹਾ ਆ ਕੇ ਫਿਰ ਕੰਮ ਕੀ ਆਉਣਾ ਸੀ, ਪਿੱਛੋਂ ਦੇ ਆਖਿਆ ਕੰਮ ਨਹੀਂ ਆਉਂਦਾ, ਅੰਦਰ ਸੱਦਿਆ ਨਾ ਸੰਗਤ ਨੂੰ, ਉਸ ਵਕਤ ਬੁਲਾਇਆ ਨਾ, ਸਾਰਾ ਦਰਵਾਜ਼ੇ ਭਰ ਗਏ ਸਨ, ਬਾਰ ਬੰਦ ਹੋ ਗਏ ਬੌਲੀ ਸਾਹਿਬ ਦੇ ਸਾਰੇ ਜਿੰਨੇ ਸਨ।
ਅੱਧ ਵਿੱਚ ਫਿਰ ਮਨਮੁਖ ਵਿਚਾਰ,
ਉੱਧਰ ਤਾਂ ਬਾਹਮਣੀ ਨਹੀਂ ਵੜਨ ਦਿੰਦੀ, ਕਹਿੰਦੀ ਤੂੰ ਗੁਰੂ ਕਹਿੰਦੇ ਨਾਲ ਵੈਰ ਕਰਦਾ, ਇੱਥੋਂ 3 ਮੋਹਰਾਂ ਆ ਜਾਣੀਆਂ ਸੀ ਆਪਾਂ ਨੂੰ। ਇਹ ਅੱਧ ਵਿਚਾਲੇ ਇੱਧਰ ਸੰਗਤ ਬਾਹਰ ਬਾਹਰ ਅੜ ਗਏ ਹੈ, ਅੱਧ ਵਿਚਾਲੇ ਗਲੀਆਂ ਜੀ ਤੁਰਿਆ ਫਿਰਦਾ ਮਨੁੱਖ ਵਿਚਾਰਾ।
ਗੱਲੀ ਕਿਉਂ ਸੁਖ ਪਾਵੇ,
ਜਿਹੜਾ ਗੱਲਾਂ ਨਾਲ ਤਿਆਗੀ ਬਣਦਾ ਸੀ ਉਹ ਕਿਵੇਂ ਸੁਖ ਪਾਵੇ।
ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ
ਸਾਹਿਬ ਖੜੇ, ਗੁਰੂ ਰਾਮਦਾਸ ਸਾਹਿਬ ਵੇਖ ਰਹੇ ਸਨ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਪ੍ਰੀਤੀ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਦੀ,
ਕੂੜੀ ਆਵੇ ਕੂੜੀ ਜਾ,
ਉਹਦਾ ਜਿਹੜਾ ਆਉਣਾ ਹੁਣ ਸੰਗਤ ਵਿੱਚ ਕਹਿੰਦਾ ਜੀ ਮੈਂ ਆਉਣਾ ਤੇ ਫਿਰ ਜਾਣਾ, ਕਿਉਂ ਝੂਠਾ ਹੀ ਆਉਣਾ ਤੇ ਜਾਣਾ ਹੈ ਉਸ ਪੁਰਖ ਦਾ।
ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰ,
ਮੇਰਾ ਹਰੀ ਪ੍ਰਭੂ ਜੇ ਕਿਰਪਾ ਦ੍ਰਿਸ਼ਟੀ ਕਰ ਦੇਵੇ
ਤਾਂ ਸਤਿਗੁਰ ਪਾਰ ਬ੍ਰਹਮ
ਨਦਰੀ ਪਰਮੇਸ਼ਵਰ ਦਾ ਰੂਪ ਹਨ ਪ੍ਰਤੱਖ, ਜਗਤ ਗੁਰੂ ਗੁਰੂ ਨਾਨਕ ਦੇਵ ਨਿਗਾਹ ਚ ਆ ਜਾਵੇ। ਫੇਰ ਪੜੋ ਮੁੜ ਤੋਂ
ਸਲੋਕ ਮਹੱਲਾ ਚੌਥਾ, ਅੱਗੋਂ ਦੇ ਸਤ ਭਾਉ ਨਾ ਦਿੱਚੈ।
ਸਤਸੰਗ ਜੀ ਅੱਗੋਂ ਜਦੋਂ ਬਾਲਕ ਅਵਸਥਾ ਹੁੰਦੀ ਹੈ, ਜੁਵਾ ਅਵਸਥਾ ਹੁੰਦੀ ਹੈ, ਜਨਮਦਿਆਂ ਹੋਇਆਂ ਸੱਚਾ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ ਉਹਦੇ 'ਚ ਪ੍ਰੇਮ ਨਹੀਂ ਦਿੰਦੇ ਜੀਵ, ਮਹਾਰਾਜ ਸਾਹਿਬ ਦੇ ਉਪਦੇਸ਼ ਨੂੰ ਧਾਰਨ ਨਹੀਂ ਕਰਦੇ, ਗ੍ਰਹਿਣ ਨਹੀਂ ਕਰਦੇ, ਨਿਸ਼ਚਾ ਨਹੀਂ ਦਿੰਦੇ ਕਿ ਅਸੀਂ ਮਹਾਰਾਜ ਕਮਾਵਾਂਗੇ ਨਾਮ ਨੂੰ, ਨਿਸ਼ਚਾ ਕਰਕੇ ਨਾਮ ਕਮਾ ਨਹੀਂ ਸਕਦੇ।
ਪਿੱਛੋਂ ਦੇ ਆਖਿਆ ਕੰਮ ਨਾ,
ਜਦੋਂ ਪਿੱਛੋਂ ਜਮਦੂਤ ਆ ਕੇ ਪਕੜ ਲੈਂਦੇ, ਅੰਤ ਦਾ ਵੇਲਾ ਆਉਂਦਾ ਹੈ, ਉਦੋਂ ਕਹਿੰਦਾ ਜੀ ਮੈਂ ਹੁਣ ਨਾਮ ਜਪ ਨੂੰ ਮੈਨੂੰ ਛੱਡ ਜਾਓ। ਉਸ ਵੇਲੇ ਜੰਮ ਕਹਿਣਗੇ ਕਿ ਰਾਹੇ ਜੰਮਣ ਨਾਹੀ, ਹੁਣ ਦਾ ਬੀਜਿਆ ਨਹੀਂ ਪਈ ਜੰਮਣਾ, ਤੇ ਇਸ ਵਕਤ ਉਦੋਂ ਪਿੱਛੋਂ ਦਾ ਆਖੇ ਹੁਣ ਨਹੀਂ ਤੂੰ ਜਪ ਸਕਦਾ, ਹੁਣ ਤੇਰੇ ਸਾਹ ਨੂੰ ਅਸੀਂ ਘੁੱਟ ਲਿਆ, ਅਖੀਰੀ ਸਾਹ ਹੈ। ਪਿੱਛੋਂ ਦੇ ਆਖਿਆ ਜਮਦੂਤਾਂ ਨੇ ਕਿਹਾ ਤੇਰੇ ਕੰਮ ਨਹੀਂ ਆਉਣਾ, ਹੁਣ ਤੂੰ ਕਿਵੇਂ ਜਪ ਲਏਗਾ, ਅਸੀਂ ਤੇਰੇ ਗਲ ਤੇ ਆ ਖੜੇ ਹੈ।
ਅੱਧ ਵਿੱਚ ਫਿਰ ਮਨਮੁਖ ਵਿਚਾਰ,
ਮਨਮੁਖ ਵਿਚਾਰਾ, ਅੱਧ ਵਿਚਾਰੇ ਨਾ ਮਨੁੱਖਾ ਦੇ ਕੰਮ ਆਇਆ ਨਾ ਮੁਕਤ ਹੋਏ। ਇਸ ਪ੍ਰਕਾਰ ਵਾਟੇ ਜੂਨਾਂ 'ਚ ਟੇਢੀਆਂ ਜੂਨਾਂ 84 ਲੱਖ ਜੂਨੀਆਂ 'ਚ ਮਨਮੁਖ ਵਿਚਾਰਾ ਤੁਰਿਆ ਫਿਰਦਾ ਹੈ।
ਗੱਲੀ ਕਿਉਂ ਸੁਖ ਪਾਵੇ,
ਗਿਆਨ ਦੀਆਂ ਗੱਲਾਂ ਮਾਰਦਾ ਸੀ ਅਹੰ ਬ੍ਰਹਮਾਸਮੀ, ਤੇ ਅੰਦਰੋਂ ਬ੍ਰਹਮ ਦਾ ਗਿਆਨ ਹੋਇਆ ਨਹੀਂ, ਦੱਸੋ ਗੱਲਾਂ ਨਾਲ ਸੁੱਖ ਕਿਸ ਤਰ੍ਹਾਂ ਪਾ ਦਿੰਦਾ, ਨਹੀਂ ਪਾ ਸਕਦਾ ਹੈ।
ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ,
ਜਿਨ੍ਹਾਂ ਦੇ ਅੰਦਰ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦੀ ਪ੍ਰੀਤੀ ਨਹੀਂ ਹੈ,
ਸੋ ਕੂੜੀ ਆਵੇ ਕੂੜੀ ਜਾ,
ਉਹਨਾਂ ਦਾ ਜਿਹੜਾ ਸੰਗਤ 'ਚ ਆਉਣਾ ਪਦਾਰਥਾਂ ਦੇ ਖਾਣ ਵਾਸਤੇ ਝੂਠਾ ਹੀ ਆਉਣਾ ਹੈ, ਤੇ ਜਿਹੜਾ ਜਾਣਾ ਹੈ ਇਹ ਵੀ ਝੂਠਾ ਹੀ ਹੈ ਸਰਦਾ ਤੁਹੀਣਿਆਂ ਦਾ।
ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ,
ਜੇ ਮੇਰਾ ਹਰੀ ਪ੍ਰਭੂ ਕਰਤਾਰ ਕਿਰਪਾ ਦ੍ਰਿਸ਼ਟੀ ਕਰ ਦੇਵੇ,
ਤਾਂ ਸਤਿਗੁਰ ਪਾਰ ਬ੍ਰਹਮ ਨਦਰੀ,
ਤਾਂ ਸਤਿਗੁਰੂ ਅਕਾਲ ਪੁਰਖ ਪਾਰ ਬ੍ਰਹਮ ਦਾ ਰੂਪ ਹੈ, ਇਹ ਦ੍ਰਿਸ਼ਟੀ ਜਾਜੇ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ,
ਤਾਂ ਅਪਿਓ ਪੀਵੈ ਸ਼ਬਦ ਗੁਰ ਕੇ,
ਫਿਰ ਅੰਮ੍ਰਿਤ ਪੀ ਲਵੇ ਗੁਰੂ ਸਾਹਿਬ ਦੇ ਸ਼ਬਦ ਨੂੰ ਧਾਰਨ ਕਰ ਲਵੇ,
ਸਭ ਕਾੜਾ ਅੰਦੇਸ਼ਾ ਭਰਮ ਚੁਕਾ,
ਇਹਦਾ ਕਾੜਾ ਝੋਰਾ ਤੇ ਸਾਰਾ ਸੰਸਾਰਿਕ ਪ੍ਰਮਾਣ ਪਰਮੇ, ਇਹ ਸਾਰਾ ਮਹਾਰਾਜ ਸਾਹਿਬ ਜੀ ਤੇ ਭਰਮ ਜਿਹੜਾ ਸਰੂਪ ਦਾ ਪਿਆ ਹੋਇਆ ਪੰਜ ਪ੍ਰਕਾਰ ਦਾ, ਉਹ ਸਭ ਚੱਕ ਦਿੰਦੇ ਹੈ।
ਸਦਾ ਆਨੰਦ ਰਹੇ ਦਿਨ ਰਾਤੀ,
ਸਦਾ ਆਨੰਦ ਸਰੂਪ ਨੂੰ ਪਾ ਕੇ ਭਾਈ ਆਨੰਦ ਰਹਿੰਦਾ ਹੈ।
ਜਨ ਨਾਨਕ ਅਨਦਿਨ ਹਰ ਗੁਣ ਗਾਵੇ,
ਸਤਿਗੁਰੂ ਸਾਹਿਬ ਜੀ ਕਹਿੰਦੇ ਰਾਤ ਨੇ ਹਰੀ ਦੇ ਗੁਣਾਂ ਨੂੰ ਗਾਉਂਦਾ ਉਹ ਨਿਹਾਲ ਹੁੰਦਾ ਹੈ।
ਮਹੱਲਾ ਚੌਥਾ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ,
ਭਾਈ ਪੁਰਾਣਾ ਆਦਿਕ ਸਿੱਖ ਤਾਂ ਕਈਆਂ ਕਾਪੀਆਂ ਲਿਖ ਲਏ, ਭਾਈ ਪੁਰਾਣੇ ਆਦਿਕਾਂ ਨੂੰ ਉਪਦੇਸ਼ ਦਿੱਤਾ ਹੈ। ਪੁਰਾਣਾ ਆਦਿਕ ਤਾਂ ਭਾਈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੋਂ ਸਿੱਖੀ ਉਹਨਾਂ ਨੇ ਪ੍ਰਾਪਤ ਕੀਤੀ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਹੈ, ਭਾਈ ਗੁਰਦਾਸ ਜੀ ਤੀਜੇ ਪਾਤਸ਼ਾਹ ਦੇ ਬਾਲਕ ਸਰੂਪ ਵਿੱਚ ਸਨ, ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਚਰਨੀ ਆ ਕੇ ਲੱਗੇ, ਗੋਇੰਦਵਾਲ ਸਾਹਿਬ ਚ ਮਹਾਰਾਜ ਸਾਹਿਬ ਬੈਠੇ ਹੈ, ਕਿਹਾ ਮਹਾਰਾਜ ਮੈਨੂੰ ਸਿੱਖੀ ਬਖਸ਼ੋ ਉਪਦੇਸ਼ ਦਿਓ, ਤਾਂ ਮਹਾਰਾਜ ਨੂੰ ਗੁਰੂ ਰਾਮਦਾਸ ਜੀ ਨੇ ਇਹ ਭਾਈ ਗੁਰਦਾਸ ਸਾਹਿਬ ਦੇ ਪ੍ਰਥਾ ਹੈ ਸਿੱਖੀ ਦੀ ਰਹਿਤ ਦੱਸੀ ਸੀ, ਜੋ ਸਿੱਖੀ ਦੀ ਰਹਿਤ ਅੰਦਰ ਗੁਰਸਿੱਖ ਰਹਿੰਦੇ ਹੈ, ਇਸੇ ਰਹਿਤ ਨੂੰ ਰੱਖ ਕੇ ਭਾਈ ਸਾਹਿਬ ਨੇ ਆਪਣੀਆਂ ਵਾਰਾਂ ਵਿੱਚ ਗੁਰਸਿੱਖੀ ਦੀ ਰਹਿਣੀ ਨੂੰ ਬੜਾ ਪ੍ਰਭਾਵ ਕੀਤਾ ਹੈ, ਅਤੇ ਛੇਵੇਂ ਪਾਤਸ਼ਾਹ ਤੱਕ, ਪੰਜਵੇਂ ਪਾਤਸ਼ਾਹ ਤੱਕ ਭਾਈ ਸਾਹਿਬ ਦਾ ਸਰੀਰ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਵੀ ਰਹੇ ਹੈ। ਸਤਿਗੁਰੂ ਚੌਥੇ ਪਾਤਸ਼ਾਹ ਨੇ ਭਾਈ ਸਾਹਿਬ ਨੂੰ ਇਹ ਅੰਮ੍ਰਿਤ ਉੱਪਰ ਉਪਦੇਸ਼ ਦਿੱਤਾ ਸੀ, ਜਿਸ ਉਪਦੇਸ਼ ਨੂੰ ਲੈ ਕੇ ਆਗਰੇ ਜਾ ਕੇ ਸੰਗਤਾਂ 'ਚ ਪ੍ਰਚਾਰ ਕਰਿਆ ਸੀ। ਗੁਰੂ ਰਾਮਦਾਸ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਫਿਰ ਆਗਰੇ ਦੀ ਸੰਗਤ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਸੀ, ਵਿਆਸਾ ਬੀਬੀ ਮਹਾਰਾਜ ਦੇ ਸ਼ਬਦ ਦਾ ਆਸਰਾ ਲੈ ਕੇ ਗੋਡੇ ਗੋਡੇ ਪਾਣੀ ਹੋ ਗਿਆ ਸੀ, ਸਾਰੇ ਦੇ ਬੀਬੀ ਲੰਘ ਗਏ ਸਨ। ਏਡੀ ਵੱਡੀ ਤਾਕਤ ਭਾਈ ਸਾਹਿਬ ਨੇ ਸ਼ਬਦ ਨੂੰ ਕਮਾ ਕੇ ਪਾਈ ਸੀ, ਇਹ ਉਪਦੇਸ਼ ਭਾਈ ਸਾਹਿਬ ਨੂੰ ਮਹਾਰਾਜ ਸਾਹਿਬ ਬਖਸ਼ ਰਹੇ ਹਨ, ਆਪਾਂ ਨੂੰ ਹੁਣ ਬਖਸ਼ ਦਿਆਂ ਗੁਰੂ ਰਾਮਦਾਸ ਸਾਹਿਬ ਜੀ।
ਮਹੱਲਾ ਚੌਥਾ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ,
ਇਹ ਭਾਈ ਜੋ ਗੁਰੂ ਨਾਨਕ ਦੇਵ ਸਾਹਿਬ ਦਾ, ਸਤਿਗੁਰੂ ਅੰਗਦ ਦੇਵ ਸਾਹਿਬ ਦਾ, ਸਤਿਗੁਰੂ ਅਮਰਦਾਸ ਸਾਹਿਬ ਦਾ, ਸਤਿਗੁਰੂ ਰਾਮਦਾਸ ਸਾਹਿਬ ਦਾ, ਗੁਰੂ ਪੂਜਨੀਕ ਜੋ ਸਤਿਗੁਰੂ ਅਕਾਲ ਪੁਰਖ ਦਾ ਸਰੂਪ ਚੇਤਨ ਸਰੂਪ ਹਨ, ਉਹਨਾਂ ਦਾ ਜੋ ਕੋਈ ਸਿੱਖ ਆਖਾਏ ਕਹਾਉਣਾ ਚਾਹੇ, ਕਹੇ ਕਿ ਮੈਂ ਗੁਰੂ ਸਾਹਿਬ ਦਾ ਸਿੱਖ ਹਾਂ, ਦਸਾਂ ਪਾਤਸ਼ਾਹਾਂ ਦਾ ਸਿੱਖ ਹੈ,
ਸੋ ਭਲਕੇ ਉੱਠ ਹਰ ਨਾਮ ਧਿਆਵੇ,
ਉਹਨੂੰ ਚਾਹੀਦਾ ਭਲਕੇ ਨਾ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ੁਰ ਦਾ ਨਾਮ ਧਿਆਇਆ ਕਰੇ।
ਉਦਮ ਕਰੇ ਭਲਕੇ ਪ੍ਰਭਾਤੀ,
ਫਿਰ ਉਦਮ ਕਰੇ ਹਮੇਸ਼ਾ ਭਲਕੇ ਨਾ ਹਮੇਸ਼ਾ ਪ੍ਰਭਾਤੀ ਅੰਮ੍ਰਿਤ ਵੇਲੇ, ਹਮੇਸ਼ਾ ਹੀ ਅੰਮ੍ਰਿਤ ਵੇਲੇ ਉੱਠ ਕੇ ਉਦਮ ਕਰੇ,
ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ,
ਪਹਿਲਾਂ ਖੂਹ ਦੇ ਉੱਤੇ ਇਸ਼ਨਾਨ ਕਰੇ ਫਿਰ ਅੰਮ੍ਰਿਤਸਰ ਸਾਹਿਬ ਸਰੋਵਰ ਕੇ ਇਸ਼ਨਾਨ ਕਰੇ, ਇਸ ਪ੍ਰਕਾਰ ਦੀ ਮਰਿਆਦਾ ਵਿੱਚ ਰਹਿਣਾ ਕਰੇ। ਜਿਹੜੇ ਲੋਕ ਉਵੇਂ ਹੀ ਨਹਾ ਲੈਂਦੇ ਅੰਮ੍ਰਿਤਸਰ ਸਾਹਿਬ ਵਿੱਚ, ਉਹ ਤੀਰਥ ਦੀ ਬੇਅਦਬੀ ਕਰਦੇ ਹੈ, ਤੀਰਥ ਦੇ ਮਹੱਤਵ ਨੂੰ ਨਹੀਂ ਜਾਣਦੇ ਹਨਗੇ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਨ ਇਸ਼ਨਾਨ ਕਰੇ,
ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ,
ਇਸ਼ਨਾਨ ਕਰੇ ਅੰਮ੍ਰਿਤ ਦਾ ਸਰੋਵਰ ਜੋ ਸਤਿਗੁਰੂ ਹੈ ਉਹਨਾਂ ਦੇ ਧਿਆਨ ਵਿੱਚ ਲੀਨ ਹੋ ਕੇ ਇਹ ਇਸ਼ਨਾਨ ਕਰੇ, ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਾ ਤੀਰਥ ਮਲ ਨਾਓ, ਇਸ ਪ੍ਰਕਾਰ ਅੰਮ੍ਰਿਤ ਦੇ ਸਰੋਵਰ ਚ ਬ੍ਰਹਮਾਨੰਦ ਦੇ ਵਿੱਚ ਇਸ਼ਨਾਨ ਕਰੇ।
ਉਪਦੇਸ਼ ਗੁਰੂ ਹਰ ਹਰ ਜਪ ਜਪ,
ਫਿਰ ਉੱਠ ਕਰਕੇ ਇਸ਼ਨਾਨ ਕਰਕੇ ਉਪਦੇਸ਼ ਗੁਰੂ ਸਾਹਿਬ ਦਾ ਜੋ ਹਰ ਹਰ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਜਪਣਾ ਕਰੇ ਇੱਕ ਚਿੱਤ ਹੋ ਕੇ,
ਸਭ ਕਿਲ ਵਿਖ ਪਾਪ ਦੁੱਖ ਲਹਿ ਜਾਵੇ,
ਉਸ ਦੇ ਕਿਲ ਨਿਸ਼ਚੇ ਕਰਕੇ ਬਿਊ ਰੂਪ ਜਿਹੜੇ ਪਾਪ ਹਨਗੇ, ਚਾਰ ਪ੍ਰਕਾਰ ਦੇ ਪਾਪ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਇਹ ਵੀ ਤੇ ਸਭ ਕਿਲਵਖ ਤੇ ਪਾਪ, ਜਿਹੜੇ ਸ਼ਰਾਬ ਪੀਤੀ ਗਈ ਹੈ, ਚੋਰੀ ਜਾਰੀ ਕੀਤੀ ਗਈ ਹੈ, ਇਹ ਪਾਪ ਕਿਲਵਖ ਪਾਪ,
ਦੋਖ ਲਹਿ ਜਾਵੇ,
ਦੋਖ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਸਾਰੇ ਉਹਦੇ ਲਹਿ ਜਾਂਦੇ ਹਨ।
ਫਿਰ ਚੜ੍ਹੇ ਦੇਵ ਗੁਰਬਾਣੀ ਗਾਵੇ,
ਜਦੋਂ ਪਹਿ ਪਾਠ ਦਾ ਸਮਾਂ ਵੇਖੇ, ਦਿਨ ਦਾ ਚੜ੍ਹਾ ਹੋਵੇ, ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੱਤਰੇ ਤੋਂ ਗਾਉਣਾ ਕਰੇ, ਉਚਾਰਨਾ ਕਰੇ, ਪਾਠ ਕਰੇ, ਜਾਂ ਦਿਨ ਦੇ ਚੜ੍ਹਾਅ ਨਾਲ ਉੱਠ ਕੇ ਕੀਰਤਨ ਕਰੇ, ਗੁਰਬਾਣੀ ਦਾ ਕੀਰਤਨ ਗਾਉਣਾ ਕਰੇ,
ਬਹਿਦਿਆਂ ਉੱਠਦਿਆਂ ਹਰ ਨਾਮ ਧਿਆ,
ਜਦੋਂ ਕੀਰਤਨ ਤੋਂ ਵਿਹਲਾ ਹੋਵੇ ਉਸ ਵੇਲੇ ਬੈਠਦਾ ਉੱਠਦਾ ਗੱਪਾਂ ਕਪੌੜੀਆਂ ਨਾ ਮਾਰੇ, ਪਰਮੇਸ਼ੁਰ ਦੇ ਨਾਮ ਨੂੰ ਧਿਆਉਣਾ ਕਰੇ, ਬੈਠਦਾ ਸਮਾਧੀ ਚ ਉੱਠਦਾ ਸੰਸਾਰ ਤੋਂ ਉਪਰਾਮ ਹੁੰਦਾ ਹੋਇਆ,
ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ,
ਇਸ ਪ੍ਰਕਾਰ ਆਉਂਦੇ ਸਵਾਸ ਨਾਲ ਗ੍ਰਾਹੀ ਖਾਂਦਿਆਂ ਹੋਇਆਂ, ਗ੍ਰਾਹੀਆਂ ਅੰਦਰ ਨੂੰ ਸਾਹ ਲੈਂਦਿਆਂ ਹੋਇਆਂ, ਸਾਹ ਬਾਹਰ ਨੂੰ ਲੈਂਦਿਆਂ ਹੋਇਆਂ, ਸਵਾਸ ਪਰ ਸਵਾਸ ਜਿਸ ਦਾ ਨਾਮ ਹੈ, ਜੋ ਮੇਰੇ ਹਰ ਹਰ ਪਰਮੇਸ਼ੁਰ ਨੂੰ ਧਿਆਉਂਦਾ ਹੈ,
ਤੂੰ ਗੁਰ ਸਿੱਖ ਗੁਰੂ ਮਨ ਭਾਵੈ,
ਉਹ ਭਾਈ ਗੁਰੂ ਸਾਹਿਬ ਦਾ ਸਿੱਖ ਹੈ, ਗੁਰੂ ਨਾਨਕ ਸਾਹਿਬ ਦਾ, ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਮਨ ਚ ਭਾਉਂਦਾ ਹੈ,
ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ,
ਜਿਨ੍ਹਾਂ ਦੇ ਤੇ ਮੇਰਾ ਸਵਾਮੀ ਅਕਾਲ ਪੁਰਖ ਵਾਹਿਗੁਰੂ ਦਿਆਲੂ ਹੁੰਦਾ ਹੈ,
ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾ,
ਉਸ ਗੁਰ ਸਿੱਖ ਦੇ ਤਾਂ ਹੀ ਇਹ ਉਪਦੇਸ਼ ਗੁਰੂ ਸਾਹਿਬ ਜੀ ਸੁਣਾਉਂਦੇ ਹੈ, ਜੋ ਅਸੀਂ ਬਚਨ ਕਹਿ ਰਹੇ ਹਾਂ ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਹਨ,
ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ,
ਸਤਿਗੁਰੂ ਜੀ ਕਹਿੰਦੇ ਅਸੀਂ ਜਨ ਆਪਣੇ ਆਪ ਨੂੰ ਕਹਾ ਕੇ ਸੇਵਕ ਬਣ ਕੇ ਵਾਹਿਗੁਰੂ ਦੇ ਅਸੀਂ ਉਹਨਾਂ ਗੁਰਸਿੱਖਾਂ ਦੀ ਧੂੜ ਮੰਗਦੇ ਹਾਂ,
ਜੋ ਆਪ ਜਪੈ ਅਵਰਹਿ ਨਾਮ ਜਪਾਵੈ,
ਜੋ ਗੁਰਸਿੱਖ ਆਪ ਨਾਮ ਨੂੰ ਜਪਦਾ ਹੈ ਹੋਰਨਾਂ ਨੂੰ ਨਾਮ ਜਪਾਉਂਦਾ ਹੈ, ਇਹ ਗੁਰਸਿੱਖ ਦਾ ਜੀਵਨ ਮਹਾਰਾਜ ਜੀ ਨੇ ਕਥਨ ਕੀਤਾ ਇਸ ਮਹੱਲੇ ਵਿੱਚ,
ਪੌੜੀ ਜੋ ਤੁਦ ਸੱਚ ਧਿਆਏ ਦੇ,
ਭਾਈ ਸਾਹਿਬ ਜੀ ਨਿਹਾਲ ਹੋ ਗਏ ਇਹਨਾਂ ਮਹੱਲਾ ਸੁਣ ਕੇ, ਜੀਵਨ ਮੁਕਤੀ ਦੇ ਪਾ ਕੇ ਸਦਾ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਦੇ ਸਾਧਕ ਬਣ ਗਏ, ਆਗਰੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਕੇ ਲਿਆਏ, ਸੋ ਮਹਾਰਾਜ ਸਾਹਿਬ ਗਰੀਬ ਨਿਵਾਸ ਜੀ ਪੌੜੀ ਵਿੱਚ ਉਚਾਰਦੇ ਹਨ,
ਜੋ ਤੁਦ ਸੱਚ ਧਿਆਏ
ਦੇ, ਸੱਚੇ ਪਾਤਸ਼ਾਹ ਜਿਹੜੇ ਤੈਨੂੰ ਸੱਚੇ ਪਾਤਸ਼ਾਹ ਨਿਸ਼ਚੇ ਕਰਕੇ ਧਿਆਉਂਦੇ ਹੈ,
ਹੇ ਵਿਰਲੇ ਥੋੜੇ,
ਉਹ ਬਹੁਤ ਵਿਰਲੇ ਹੈ ਦੁਨੀਆਂ ਚ, ਥੋੜੇ ਹੀ ਹਨ, ਦੁਰਲੱਭ ਹਨਗੇ, ਬਾਹਲੇ ਨੀ ਹਨ ਉਹ ਦੁਨੀਆਂ ਚ, ਟੋਲਿਆਂ ਦੇ ਟੋਲੇ ਨੀ ਹਨ, ਕੋਈ ਕੋਈ ਵਿਰਲੇ ਵਿਰਲੇ ਹਨ, ਸੰਸਾਰ ਚ ਰਲਦੇ ਨੀ ਹਨ, ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ,
ਜੋ ਮਨ ਚਿੱਤ ਇੱਕ ਅਰਾਧ ਦੇ,
ਜਿਹੜੇ ਮਨ ਦੀ ਚਿੱਤ ਬਣੀ ਨਾਲ ਹੇ ਚੇਤਨ ਸਰੂਪ ਮਨ ਦੁਆਰਾ ਮੰਨਣ ਕਰਕੇ ਇੱਕ ਨੂੰ ਅਰਾਧਦੇ ਹਨ,
ਦਿਲ ਕੀ ਬਰਕਤ ਖਾਹੇ ਅਸੰਖ ਕਰੋੜ,
ਉਹਨਾਂ ਗੁਰਮੁਖਾਂ ਦੀ ਇਹੀ ਜੀ ਬਰਕਤ ਸ਼ਕਤੀ ਹੈ, ਅਸੰਖ ਗਿਣਤੀ ਤੋਂ ਰਹਿਤ ਕਰੋੜਾਂ ਪੁਰਖ ਪਏ ਖਾਂਦੇ ਹੈ ਉਹਨਾਂ ਦਾ ਬੀਜਿਆ ਹੋਇਆ, ਜਾਂ ਨਾਨਕ ਹਰ ਪੁੰਨ ਬੀਜਿਆ ਫਿਰ ਤੋੜ ਨਾ ਆਵੇ ਹਰ ਪੁੰਨ ਕੇਰੀ,
ਤੁਧ ਨੂੰ ਸਭ ਧਿਆਏ ਦੀ,
ਹੇ ਮਹਾਰਾਜ ਸਾਰੀ ਸ੍ਰਿਸ਼ਟੀ ਆਪ ਨੂੰ ਧਿਆ ਰਹੀ ਹੈ,
ਸੇ ਥਾਏ ਪਏ ਜੋ ਸਾਹਿਬ ਲੋੜੇ,
ਉਹ ਥਾਂ ਲੇਖੇ ਚ ਪਏ ਹਨ ਜਿਹੜੇ ਸਾਹਿਬਾਂ ਤਾਂ ਲੋੜੇ ਚਾਹੇ ਹੈ, ਆਪ ਦੇ ਬਣਾਉਣੇ ਚਾਹੇ ਹੈ, ਉਹ ਸਰੂਪ ਰੂਪੀ ਥਾਂ ਚ ਸਥਿਤ ਹੋਏ ਹੈ, ਮੁਕਤ ਰੂਪੀ ਥਾਂ ਨੂੰ ਪਾਇਆ ਹੈ, ਉਹ ਲੇਖੇ ਚ ਪੈ ਗਏ, ਆਪ ਦਰਗਾਹ ਚ ਪ੍ਰਵਾਨ ਹੋ ਗਏ ਹਨ,
ਜੋ ਬਿਨ ਸਤਿਗੁਰ,
ਜਿਹੜੇ ਸਾਹਿਬ ਆਪ ਨੂੰ ਲੋੜਦੇ ਆ ਚਾਹੁੰਦੇ ਹਨ,
ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ,
ਜਿਹੜੇ ਭਾਈ ਸਤਿਗੁਰੂ ਸਾਹਿਬ ਦੀ ਸੇਵਾ ਨਹੀਂ ਕਰਦੇ ਹੱਥਾਂ ਨਾਲ, ਅਤੇ ਮਹਾਰਾਜ ਦੀ ਭਗਤੀ ਨਹੀਂ ਕਰਦੇ, ਤੇ ਜਵਾਨ ਨਾਲ ਕੀਰਤਨ ਨਹੀਂ ਕਰਦੇ, ਐਵੇਂ ਪਦਾਰਥਾਂ ਨੂੰ ਖਾਂਦੇ ਹੈ, ਐਵੇਂ ਦਿੱਤੇ ਹੋਏ ਪਦਾਰਥਾਂ ਨੂੰ ਪਹਿਨਦੇ ਆ ਵਸਤਰਾਂ ਨੂੰ,
ਤੇ ਮੋਏ ਮਰ ਜੰਮੇ ਕੂੜੇ,
ਉਹ ਤਾਂ ਵਾਹਿਗੁਰੂ ਵੱਲੋਂ ਮੋਏ ਮਰ ਗਏ ਹੈ, ਬੇਮੁਖ ਹੋ ਗਏ ਹੈ, ਤੇ ਮਰਦੇ ਜੰਮਦੇ ਰਹਿੰਦੇ ਕੋੜੇ ਕਰੋੜਾਂ ਜੂਨਾਂ ਵਿੱਚ, ਅਤੇ ਕੋੜੇ ਕੋੜੀ ਹੋ ਕੇ ਜੰਮਦੇ ਮਰਦੇ ਰਹਿੰਦੇ ਹਨਗੇ, ਕੋੜੇ ਵੀਹ ਕੰਘਿਆਂ ਦੀਆਂ ਕੋੜੀਆਂ ਕਹੀ ਦੀਆਂ, ਵੀਹ ਗਿਣਤੀ ਵਿੱਚ ਕੋੜਵਿਆਂ ਦੇ ਕੋੜਵੇਂ, ਉਹ ਜੰਮਦੇ ਮਰਦੇ ਰਹਿੰਦੇ ਹਨ ਕਰੋੜਾਂ ਹੀ,
ਕੋਈ ਹਾਜ਼ਰ ਮਿੱਠਾ ਬੋਲਦੇ,
ਉਹਨਾਂ ਦਾ ਸੁਭਾਅ ਜਦੋਂ ਹਾਜ਼ਰੀ ਚ ਆਉਂਦੇ ਉਦੋਂ ਬੜੇ ਮਿੱਠੇ ਮਹਾਰਾਜ ਤਾਂ ਸੇਵਕ ਹੈ ਆਪਦੇ, ਉਹ ਬੋਲਦੇ ਹੈ,
ਬਾਹਰ ਵਿਸ ਕੱਢ ਮੁੱਖ ਭੂ,
ਜਦੋਂ ਬਾਹਰ ਚਲੇ ਜਾਂਦੇ ਫਿਰ ਜ਼ਹਿਰ ਕੱਢਦੇ ਨਿੰਦਿਆ ਰੂਪ, ਮੂੰਹ ਚੋਂ ਘੋਲ ਘੋਲ ਕੇ ਜਿਵੇਂ ਸੱਪ ਜ਼ਹਿਰ ਕੱਢਦਾ, ਐ ਅੰਦਰੋਂ ਘੋਲ ਘੋਲ ਕੇ ਵਿਚਾਰ ਵਿਚਾਰ ਕੇ ਜ਼ਹਿਰ ਕੱਢਦੇ ਹਨ,
ਮਨ ਖੋਟੇ ਦਈ ਵਿਛੋੜੇ,
ਇਹ ਜਿਹੜੇ ਮਨ ਦੇ ਖੋਟੇ ਉਹ ਦਿਆਲੂ ਪਰਮੇਸ਼ਰ ਨੂੰ ਵਿਛੋੜਦੇ ਹੈ, ਆਪ ਨਾਲੋਂ ਬੇਮੁਖ ਜਾਣ ਕੇ ਜੂਨਾਂ ਚ ਹੀ ਪਾਤੇ ਹਨ।